ਫਰੀਦਾ ਮੌਤੇ ਦਾ ਬੰਨਾ ਏਵੈ ਦਿਸੈ।
ਫਰੀਦ ਸਾਹਿਬ ਜੀ ਫੇਰ ਵਿਰਾਗਮਈ ਬਚਨ ਕਹਿੰਦੇ ਹਨ, ਭਾਈ ਮੌਤ ਦਾ ਬੰਨਾ ਜਿਹੜਾ ਕਿਨਾਰਾ ਹੈ ਇਸ ਪ੍ਰਕਾਰ ਦਿਸਦਾ। ਸਾਹਿਬ ਫਰੀਦ ਜੀ ਕਹਿੰਦੇ ਹਨ,
ਜਿਉਂ ਦਰਿਆ ਵੈ ਢਾਹ,
ਜਿਸ ਪ੍ਰਕਾਰ ਸਾਸਵੀ ਦਰਿਆ ਦਾ ਢਾਹ ਲੱਗਾ ਹੁੰਦਾ ਹੈ, ਉੱਤੋਂ ਪਾਂਧੀ ਬਣੀ ਹੁੰਦੀ ਹੈ, ਡੰਡੀ ਬਣੀ ਹੁੰਦੀ ਹੈ ਤੇ ਹੇਠੋਂ ਸਾਰਾ ਖੜਿਆ ਹੁੰਦਾ ਹੈ, ਇਸੇ ਪ੍ਰਕਾਰ ਦਰਿਆ ਦੇ ਢਾਹੇ ਦੀ ਨਹੀਂ ਆਈ, ਢਹੇ ਦੀ ਨਹੀਂ ਆਈ। ਇਹ ਜਿਹੜਾ ਬੰਨਾ ਕਿਨਾਰਾ ਸੰਸਾਰ ਇਉਂ ਹੀ ਦਿਸਦਾ, ਪੰਜਾਂ ਤੱਤਾਂ ਦਾ ਬੰਨਾ, ਦਰਿਆ ਦੀ ਢਾਹ ਲੱਗੀ ਹੋਈ ਇਸ ਚ, ਕਾਲ ਰੂਪੀ ਦਰਿਆ ਦੀ ਢਾਹ ਲੱਗੀ ਹੋਈ ਹੈ। ਬੰਨੇ ਸਰੀਰ ਜਿਹੜੇ ਦਿਸਦੇ ਹੈ, ਜਿੰਨੇ ਜਿੰਨੇ ਉਮਰ ਪੂਰੀ ਹੋ ਗਈ ਉਹਨੇ ਢਹਿ ਚੁੱਕੇ ਹਨ, ਖੜ ਚੁੱਕੇ ਹਨ।
ਅੱਗੇ ਦੋਜਕ ਤਪਿਆ ਸੁਣੀਏ,
ਅੱਗੇ ਪ੍ਰਲੋਕ ਚ ਵੇਦਾਂ ਸ਼ਾਸਤਰਾਂ ਦਾ ਦੋਜਕ ਨਰਕ ਜਿਹੜਾ ਹੈ ਅਤਿਅੰਤ ਅੱਗ ਦੇ ਨਾਲ ਤਪਿਆ ਹੋਇਆ ਸੁਣੀਦਾ ਹੈ।
ਹੂਲ ਪਵੈ ਕਾਹਾ,
ਉਸ ਦੋਜਕ ਦੇ ਚ ਹੂਲ ਨਾ ਦੁੱਖ ਦਾ ਹੁੰਦਾ ਹੈ ਤੇ ਕਹਾਹਾ ਨਾ ਡੰਡ ਰੌਲੀ ਦਾ ਹੁੰਦਾ ਹੈ। ਦੁੱਖ ਦੇ ਸਹਿਤ ਲੋਕ ਬੜੀਆਂ ਚਾਂਗਾ ਰੌਲੀ ਪਾਉਂਦੇ ਐ, ਬੜੇ ਦੁਖੀ ਹੁੰਦੇ ਐ, ਬੜੇ ਕਹਾਹੀ ਕਲਾਪ ਕਰਦੇ ਐ, ਰੋਂਦੇ ਐ, ਬਰਲਾਪ ਕਰਦੇ ਐ। 10,000 ਮੀਲ ਤੱਕ ਹਿੰਦੂਆਂ ਚ ਵੀ ਲਿਖਿਆ ਹੋਇਆ ਕਿ 10,000 ਯੋਜਨ ਤੱਕ ਅੱਗ ਦਾ ਹੀ ਦਰਿਆ ਬਣਿਆ ਹੋਇਆ, ਉਹਦੇ ਵਿੱਚ ਹੀ ਭੜ ਭੜ ਅਗਨ ਸਾਗਰ ਦੇ ਲਹਿਰੀ ਪੜ ਦੱਜੇ ਮਨਮੁਖ ਤਾਹਾ ਹੈ। ਇਸ ਪ੍ਰਕਾਰ 10,000 ਯੋਜਨ ਦੇ ਵਿੱਚ ਅਸ ਪੱਤਰ ਬਣ, ਤਲਵਾਰਾਂ ਵਰਗੇ ਪੱਤਰ ਹਨ, ਉਹਨਾਂ ਦੇ ਵਿੱਚ ਰੂਹ ਨੂੰ ਲਿਆਇਆ ਜਾਂਦਾ, ਉਹਨਾਂ ਦੇ ਵਿੱਚ ਕੱਟਣੇ ਕਰਕੇ ਜ਼ਹਿਰ ਚੜ ਜਾਂਦੀ ਹੈ, ਇਹੀ ਜਿਹੀ ਹਾਲਤ ਹੈ। ਇਸ ਪ੍ਰਕਾਰ ਦੇ ਬਚਨ ਆਉਂਦੇ ਹਨ।
ਫੂਲ ਪਵੈ ਕਾਹਾ,
ਫੂਲ ਨਾਂ ਡੰਡ ਰੌਲੀ, ਕਹਾਹਾ ਨਾਂ ਡੰਡ ਰੌਲੀ ਦਾ ਹੈ, ਹੂਲ ਨਾਂ ਦੁੱਖ ਕਰਕੇ ਰੋਣਾ ਹੀ ਕਲਾਪ ਕਰਦੇ ਹੈ।
ਇੱਕ ਨਾਂ ਨੂੰ ਸਭ ਸੋਝੀ ਆਈ,
ਇੱਕ ਨਾਂ ਨੂੰ ਤਾਂ ਵੇਦ ਸ਼ਾਸਤਰ ਪੜ੍ਹ ਕੇ ਮਹਾਂਪੁਰਖਾਂ ਤੋਂ ਸੁਣ ਕੇ ਸਾਰੀ ਸਮਝ ਆ ਗਈ ਹੈ ਕਿ ਪ੍ਰਲੋਕ ਦਾ ਬੜਾ ਭਿਆਨਕ ਮਾਰਗ ਹੈ, ਰਸਤਾ ਹੈ।
ਇੱਕ ਫਿਰਦੇ ਵੇ ਪਰਵਾਹ,
ਇੱਕ ਕਹਿੰਦੇ ਆ ਜਗ ਮਿੱਠਾ ਅਗਲਾ ਕਿੰਡ ਡਿੱਠਾ, ਕਿਉਂ ਸਮਝ ਕੇ ਬੇਪਰਵਾਹ ਹੀ ਹੋਏ ਤੁਰੇ ਫਿਰਦੇ ਹੈ, ਕੋ ਖਿਆਲ ਹੀ ਨਹੀਂ ਕਰਦੇ ਹਨ।
ਅਮਲ ਜੇ ਕੀਤਿਆ ਦੁਨੀ,
ਪਰ ਨਾਲ ਇਹ ਗੱਲ ਚੇਤੇ ਰੱਖੋ, ਸਾਹਿਬ ਫਰੀਦ ਜੀ ਕਹਿੰਦੇ ਅਮਲ ਜੇ ਕੀਤਿਆ ਦੁਨੀ ਵਿੱਚ, ਜਿਹੜੇ ਦੁਨੀਆਂ ਵਿੱਚ ਅਮਲ ਕਰਮ ਕੀਤੇ ਆ ਨਾ ਜੀਆਂ, ਜੇ ਤਾਂ ਮੰਦੇ ਕੀਤੇ ਆ ਤਾਂ ਮੰਦਿਆਂ ਦਾ ਫਲ ਮਿਲੇਗਾ, ਜੇ ਚੰਗੇ ਕੰਮ ਕੀਤੇ ਚੰਗਾ ਫਲ ਮਿਲੇਗਾ।
ਸੇ ਦਰਗਹਿ ਉਗਾਹ,
ਉਹ ਆਦਮੀ ਦੇ ਜਾ ਕੇ ਦਰਗਾਹ ਚ ਉਗਾਹੀ ਦੇਣਗੇ, ਉਸ ਉਗਾਹੀ ਦੇ ਅਨੁਸਾਰ ਉਹਨਾਂ ਦਾ ਦੁੱਖ ਤੇ ਸੁੱਖ ਉਹਨਾਂ ਨੂੰ ਭੋਗਣਾ ਪਵੇਗਾ।
ਫਰੀਦਾ ਦਰਿਆ ਵੈ ਕੰਨੇ ਬਗਲਾ,
ਸਾਧ ਸੰਗਤ ਜੀ ਦਰਿਆ ਦੇ ਕਿਨਾਰੇ ਦੇ ਉੱਤੇ ਇੱਕ ਬਗਲਾ ਸੀ,
ਬੈਠਾ ਕੇਲ ਕਰੇ,
ਉਹ ਬੈਠਾ ਹੋਇਆ ਕੇਲਾਂ ਕਰ ਲਿਆ, ਮੱਛੀਆਂ ਨੂੰ ਮੂੰਹ ਚ ਚੁੰਝ ਚ ਫੜ ਕੇ ਤਾਹਾਂ ਨੂੰ ਚਲਾ ਲਿਆ ਕਰੇ, ਫੇਰ ਬੋਚ ਲਿਆ ਕਰੇ। ਇਸ ਪ੍ਰਕਾਰ ਮੱਛੀਆਂ ਦੇ ਕ੍ਰੀੜਾ ਕਰ ਰਿਹਾ ਸੀ, ਚੀਰ ਚੀਰ ਕੇ ਉਹਨਾਂ ਨੂੰ ਖਾਈ ਜਾਂਦਾ ਸੀ।
ਕੇਲ ਕਰਦੇ ਹੰਜ ਨੂੰ,
ਉਹ ਕੇਲਾਂ ਕਰਦੇ ਹੋਏ ਹੰਜ ਨਾਮ ਬਗਲੇ ਨੂੰ,
ਅਚਿੰਤੇ ਬਾਜ ਪਏ,
ਅਚਿੰਤੇ ਖੁਦਾ ਵੱਲੋਂ ਬਾਜ ਉੱਤੋਂ ਆ ਪਿਆ,
ਬਾਜ ਪਏ ਤਿਸ ਰੱਬ,
ਉਸ ਰੱਬ ਦੇ ਬਾਜ ਆ ਪਏ ਉਸ ਬਗਲੇ ਦੇ ਤਾਈ।
ਕੇਲਾ ਵਿਸਰੀਆਂ,
ਉਹ ਜਿਹੜਾ ਮੱਛੀਆਂ ਨੂੰ ਚੀਰਦਾ ਸੀ, ਫਾੜਦਾ ਸੀ, ਤਾਹਾਂ ਨੂੰ ਬੋਝਦਾ ਸੀ, ਚੁੰਝਿਓਂ ਸਿੱਟ ਕੇ, ਉਹ ਕੇਲਾ ਸਾਰੀਆਂ ਹੀ ਭੁੱਲ ਗਈਆਂ।
ਜੋ ਮਨ ਚਿੱਤ ਨਾ ਚੇਤੇ,
ਸਾਰੀਆਂ ਉਸ ਬਗਲੇ ਦੇ ਮਨ ਦੇ ਚਿੱਤ ਚੇਤੇ ਹੀ ਨਹੀਂ ਸੀ ਕਦੇ।
ਗਾਲੀ ਰੱਬ,
ਉਹ ਰੱਬ ਦੀਆਂ ਗੱਲਾਂ ਉੱਤੇ ਵਰਤ ਗਈਆਂ ਸਾਧ ਸੰਗਤ ਜੀ। ਇਸੇ ਪ੍ਰਕਾਰ ਲੈਲਪੁਰ ਦੇ ਮੁੰਡੇ ਸੰਘਾਰ ਦਰਿਆ ਵਿੱਚ ਸਕੂਲ ਦੇ ਉੱਥੇ ਨਹਾਉਣ ਵਾਸਤੇ ਗਏ, ਉੱਥੇ ਸਾਧ ਸੰਗਤ ਜੀ ਨੱਚਦੇ ਟੱਪਦੇ ਨਹਾਉਂਦੇ ਵਿੱਚ ਡੁੱਬ ਗਏ। ਉਹ ਡੁੱਬਣ ਤੋਂ ਬਾਅਦ ਰਾਗੀ ਹਰਨਾਮ ਸਿੰਘ ਜੀ ਲੈਲਪੁਰ ਵਾਲੇ ਸਨ, ਉਹਨਾਂ ਤੋਂ ਕੀਰਤਨ ਕਰਾਇਆ, ਹੋਰ ਇਹਨਾਂ ਨੇ ਐਸਾ ਸ਼ਬਦ ਪੜ੍ਹਿਆ, ਸਾਰਿਆਂ ਦੇ ਵਿਰਾਗ ਚ ਨਾਲ ਨੇਤਰਾਂ ਚੋਂ ਪਾਣੀ ਚੱਲਣ ਲੱਗ ਗਿਆ। ਇਹ ਇਸ ਪ੍ਰਕਾਰ ਬਾਜ ਦਾ ਤੇ ਉਹਨਾਂ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਬਗਲੇ ਦਾ ਦ੍ਰਿਸ਼ਟਾਂਤ ਦੇ ਕੇ ਸ਼ਬਦ ਪੜ੍ਹਿਆ ਸੀ, ਸਭ ਸੰਗਤਾਂ ਨੂੰ ਵਿਰਾਗ ਪੈਦਾ ਹੋ ਗਿਆ ਸੀ। ਇਸੇ ਪ੍ਰਕਾਰ ਫਰਮਾਉਂਦੇ ਹਨ,
ਫਰੀਦਾ ਦਰਿਆ ਵੈ ਕੰਨੇ ਬਗਲਾ,
ਫਰੀਦ ਸਾਹਿਬ ਜੀ ਕਹਿੰਦੇ ਦਰਿਆ ਹੈ ਸੰਸਾਰ, ਇਹਦੇ ਕੰਨੇ ਕਿਨਾਰੇ ਦੇ ਉੱਤੇ ਬੈਠਾ ਹੋਇਆ, ਕਾਲ ਰੂਪੀ ਦਰਿਆ ਦੇ ਕਿਨਾਰੇ ਤੇ ਬੈਠਾ ਹੋਇਆ ਇਹ ਜੀਵ ਰੂਪ ਦੰਭੀ ਬਗਲਾ, ਉੱਤੋਂ ਸਾਧਾਂ ਵਾਲੇ ਬੇਸ ਬਣਾਏ ਹੋਏ ਹੈ, ਉੱਤੋਂ ਬੜੇ ਚਿੱਟੇ ਲਿਬਾਸ ਬਣਾਏ ਹੈ, ਮਾਥੇ ਤਿਲ ਘਸ ਮਾਲਾ ਬੰਨ, ਲੋਗਨ ਰਾਮ ਖਲਾਉਣਾ ਜਾਨ, ਉਤੋਂ ਇਸ ਪ੍ਰਕਾਰ ਦਾ ਭਗਤ ਬਣਿਆ ਬੈਠਾ
ਬੈਠਾ ਕੇਲ ਕਰੇ
ਤੇ ਬੈਠਾ ਕ੍ਰੀੜਾ ਕਰ ਰਿਹਾ ਹੈ
ਕੇਲ ਕਰੇਂਦੇ ਹੰਜ ਨੂੰ
ਹੰਜ ਜਿਹੜਾ ਬਗਲਾ ਦੰਭੀ ਹੈ ਕੇਲ ਕਰਦਾ ਕਿਸੇ ਦੀਆਂ ਧੀਆਂ ਪੁੱਤਰਾਂ ਦੇ ਨਾਲ ਬੁਰੇ ਆਚਾਰ ਕਰਦਾ ਹੈ
ਅਚਿੰਤੇ ਬਾਜ
ਅਚਨਚੇਤ ਕਾਲ ਦੇ ਬਾਜ ਉਤੋਂ ਆਪੇ ਪਰਮੇਸ਼ਵਰ ਦੇ ਜਮਦੂਤ ਰੂਪੀ ਬਾਜ ਆ ਚਿੰਬੜੇ
ਬਾਜ ਪਏ ਤਿਸ ਰੱਬ
ਉਹ ਰੱਬ ਦੇ ਜਿਹੜੇ ਪਖੰਡ ਦੀਆਂ ਸਮਾਧੀਆਂ ਲਾ ਕੇ ਭੋਰੇ ਬਣਾ ਕੇ ਤੇ ਮੰਦ ਕਰਮ ਕਰਦਾ ਸੀ ਉਸ ਪਰਮੇਸ਼ਵਰ ਵੱਲੋਂ ਉਹ ਜਮਦੂਤ ਰੂਪੀ ਬਾਜ ਆ ਚਿੰਬੜੇ ਉਹਨਾਂ ਨੂੰ
ਕੇਲਾਂ ਵਿਸਰੀਆਂ
ਉਹ ਜਿਹੜੀਆਂ ਕੇਲਾਂ ਕਰਦਾ ਸੀ ਕਿਸੇ ਨੂੰ ਉਪਦੇਸ਼ ਦਿੰਦਾ ਸੀ ਕੰਨ ਚ ਫੂਕ ਮਾਰਦਾ ਸੀ ਕਿਸੇ ਤੋਂ ਮੱਥਾ ਟਿਕਾਉਂਦਾ ਸੀ ਉਹ ਕ੍ਰੀੜਾ ਸਾਰੀਆਂ ਭੁੱਲ ਗਈਆਂ
ਜੋ ਮਨ ਚਿੱਤ ਨਾ ਚੇਤੇ ਸਨ
ਜਿਹੜੀਆਂ ਮਨ ਦੇ ਵਿੱਚ ਕਦੇ ਚਿਤਵਣੀ ਚ ਚੇਤੇ ਨਹੀਂ ਸੀ ਕੀਤੀਆਂ ਹੋਈਆਂ
ਗਾਲੀ ਰੱਬ
ਉਹਦੀ ਇਹੋ ਜਿਹੇ ਪਖੰਡੀ ਦੀ ਮੌਤ ਆਈ ਉੱਥੇ ਚਿਪ ਚਿਪ ਕੇ ਮਾਰਤਾ ਇਉਂ ਰੱਬ ਦੀਆਂ ਗੱਲਾਂ ਉਹ ਹੋ ਗਈਆਂ ਅਖੀਰ ਇਸ ਕਰਕੇ ਮੰਦ ਕਰਮ ਲੋਕ ਛਿਪ ਕੇ ਵੀ ਨਹੀਂ ਕਰਨਾ ਚਾਹੀਦਾ ਪਰਮੇਸ਼ਰ ਫਲ ਉਹਨੂੰ ਜ਼ਰੂਰ ਦਿੰਦਾ ਹੈ ਜਿਹੜਾ ਭੈੜੇ ਕੰਮ ਕਰਦਾ ਹੈ ਇੱਕ ਇਸੇ ਪ੍ਰਕਾਰ ਸਾਧ ਸਿੰਘ ਜੀ ਜਗਰਾਵਾਂ ਦੇ ਵਿੱਚ ਮੋਨੀ ਮੋਨੀ ਸੀ ਬਾਹਰ ਕੁਟੀਆਂ 'ਚ ਰਹਿੰਦਾ ਹੁੰਦਾ ਸੀ ਉਹਦਾ ਵੀ ਸੁਭਾਅ ਇਸ ਤਰ੍ਹਾਂ ਦਾ ਵਕਾਰੀ ਸੀ ਉਸਦੇ ਤਾਂ ਹੀ ਵਕਾਰੀ ਸੁਭਾਅ ਵੇਖ ਕਰਕੇ ਜੱਟਾਂ ਨੂੰ ਕੁੱਟ ਕੇ ਮਾਰਤਾ ਸੀ ਸਾਡੇ ਤ੍ਰੈ ਮਣ ਦੇ ਹੋਰੀ ਫਰੀਦ ਸਾਹਿਬ ਜੀ ਦੱਸਦੇ ਹਨ ਦਰਮਿਆਨੀ ਸਾਧ ਸਿੰਘ ਜਿਹੜੀ ਦੇਹ ਹੈ ਸਾਡੇ ਤਿੰਨ ਮਣ ਕੱਚੇ ਦੀ ਹੈ ਹਰ ਇੱਕ ਦੀ
ਚੱਲੇ ਪਾਣੀ ਅੰਨ
ਇਹ ਜਿਹੜੀ ਹੈ ਪਾਣੀ ਤੇ ਅੰਨ ਦੇ ਆਸਰੇ ਚੱਲਦੀ ਹੈ ਇਸੇ ਪ੍ਰਕਾਰ ਸਾਡੇ ਤ੍ਰੈ ਮਣ ਦੇਰੀ ਮਣ ਨਾ ਮਿਣਤੀ ਵਿੱਚ ਸਾਡੇ ਤਿੰਨ ਹੱਥ ਦੇ ਹੈ ਹਰ ਇੱਕ ਦੀ ਜਾਂ ਘਣੀ ਤਾਂ ਪਾਉਣੇ ਚਾਰ ਹੋਊ ਜੇ ਬਹੁਤੀ ਹੋਊ ਇਹ ਜਿਹੜੀ ਮਿਣਤੀ ਦੇ ਅੰਦਰ ਹੈ ਸਾਡੇ ਤ੍ਰੈ ਹੱਥ ਦੇ ਹਰ ਇੱਕ ਦੀ ਮਿਣਤੀ ਦੇ ਅੰਦਰ
ਚੱਲੇ ਪਾਣੀ ਅੰਨ
ਇਹ ਸਾਧ ਸੰਗਤ ਜੀ ਇਹਦੀ ਖੁਰਾਕ ਹੈ ਸਾਡੇ ਤਿੰਨ ਮਣ ਕੱਚੀ ਮਹੀਨੇ ਦੀ ਇਸ ਪ੍ਰਕਾਰ ਪਾਣੀ ਤੇ ਅੰਨ ਦੇ ਨਾਲ ਦੇਹ ਪ੍ਰਵਤ ਚੱਲ ਰਹੀ ਹੈ ਇਸ ਤਰ੍ਹਾਂ ਇਹਦਾ ਖਾਣਾ ਪੀਣਾ ਚੱਲ ਰਿਹਾ ਮਿਣਤੀ ਵਿੱਚ ਸਾਢੇ ਤਿੰਨ ਹੱਥ ਹੈ ਤੇ ਪਾਣੀ ਤੇ ਅੰਨ ਦੇ ਨਾਲ ਇਹ ਸਾਧ ਸੰਗਤ ਜੀ ਕੋਲੇ ਤੇ ਪਾਣੀ ਪਾਉਣ ਨਾਲ ਚੱਲਦੀ ਹੈ
ਆਇਓ ਬੰਦਾ ਦੁਨੀ ਵਿੱਚ
ਇਹ ਆਇਆ ਹੈ ਬੰਦਾ ਦੁਨੀਆ ਦੇ ਸੰਸਾਰ ਦੇ ਵਿੱਚ
ਵੱਤ ਆਸੂਣੀ ਬੰਨ
ਸਾਧ ਸੰਗਤ ਜੀ ਆਸਾ ਲੈ ਕੇ ਆਇਆ ਹੈ ਇਹ ਵੱਤ ਫੇਰ ਜਦੋਂ ਜਾਂਦਾ ਹੈ ਆਸਾ ਇਹਦੀ ਊਣੀ ਰਹਿ ਜਾਂਦੀ ਹੈ ਆਸਾ ਪੂਰੀ ਕਰਕੇ ਨਹੀਂ ਜਾਂਦਾ ਹੈ ਊਣੀ ਆਸਾ ਨੂੰ ਬੰਨ ਕੇ ਨਾ ਹਿਰਦੇ 'ਚ ਉਹ ਵਾਸ਼ਨਾ ਨੂੰ ਵੱਤ ਤੁਰ ਜਾਂਦਾ ਇੱਥੋਂ ਚਲਿਆ ਜਾਂਦਾ ਫੇਰ
ਮਲਕਲ ਮੌਤ ਜਾਂ ਆਪਸੀ
ਆਸਾ ਪੂਰੀਆਂ ਕਿਸੇ ਦੀਆਂ ਹੋਈਆਂ ਆਸਾ ਕਰਦਾ ਜਾਊਗਾ ਆਸਾ ਮਰੇ ਨਾ ਜਾਏ ਇਸ ਪ੍ਰਕਾਰ ਦਾ ਸੰਸਾਰ ਹੈ
ਮਲਕਲ ਮੌਤ
ਫੇਰ ਉਹ ਚਲਿਆ ਜਾਂਦਾ ਪੂਣੀ ਆਸਾ ਨੂੰ ਬੰਨ ਕੇ ਹਿਰਦੇ ਰੂਪੀ ਪੱਲੇ ਵਿੱਚ
ਮਲਕਲ ਮੌਤ ਜਾਂ ਆਪਸੀ
ਮਲਕਲ ਪਾਤਸ਼ਾਹ ਦਾ ਨਾਮ ਹੈ ਮਲਕ ਪਾਤਸ਼ਾਹ ਹੁੰਦਾ ਤੇ ਮਲਕਣ ਮਲਕਾਂ ਪਾਤਸ਼ਾਹ ਹੁੰਦੀ ਹੈ ਪਾਤਸ਼ਾਹੀ ਮੌਤ ਹੈ ਜਿਹੜੀ ਇਹ ਕਰਬ ਲਾਡ ਪਾ ਕੇ ਮਲ ਸਿੱਟਣ ਵਾਲੀ ਮਲਕਾਂ ਜਿਹੜੀ ਹੈ ਪਾਤਸ਼ਾਹੀ ਮੌਤ ਜਿਸ ਵਕਤ ਆਵੇਗੀ
ਸਭ ਦਰਵਾਜੇ ਭੰਨ
ਸਾਰੇ ਅੱਖਾਂ ਤੋਂ ਉਹਨਾਂ ਕਰ ਦੇਵੇਗੀ ਕੰਨਾਂ ਤੋਂ ਬੋਲਾ ਕਰ ਦੇਵੇਗੀ ਹੱਥ ਪੈਰ ਤੁਰਨ ਰਹਿ ਜਾਣਗੇ ਜ਼ਬਾਨ ਬੰਦ ਹੋ ਜਾਏਗੀ ਇਸ ਪ੍ਰਕਾਰ ਸਾਰਿਆਂ ਦਰਵਾਜਿਆਂ ਨੂੰ ਭੰਨ ਦੇਵੇਗੀ ਮੌਤ ਜਦੋਂ ਆਵੇਗੀ ਕਾਇਮ ਨਹੀਂ ਕੋਈ ਸਰੀਰ ਦਾ ਇੰਦਰਾ ਰੂਪੀ ਦਰਵਾਜ਼ਾ ਰਹੇਗਾ ਕਈ ਸੀਸਿਆਂ ਮਹਿਲਾਂ ਦੇ ਵਿੱਚ ਸਾਧ ਸੰਗਤ ਜੀ ਅਮਰੀਕਾ ਦੇ ਆਦਮੀ ਇੱਕ ਮਰਨ ਵਾਲੇ ਸਨ ਦੋ ਉਹਨਾਂ ਨੇ ਸੀਸਿਆਂ ਦੇ ਆਪਣੇ ਸੰਦੂਕ ਵਿੱਚ ਪਾ ਦਿੱਤੇ ਵੇਖੀਏ ਵੀ ਕੌਣ ਮਰਦਾ ਪਹਿਲਾਂ ਉਹ ਕਹਿੰਦੇ ਕਿਹੜੀ ਚੀਜ਼ ਮਰ ਕੇ ਨਿਕਲਦੀ ਹੈ ਵਿੱਚੋਂ ਜਿਸ ਵੇਲੇ ਮੌਤ ਦਾ ਸਮਾਂ ਆਇਆ ਉਹ ਦੋਵੇਂ ਇਕੱਠੇ ਨਹੀਂ ਮਰੇ ਇੱਕ ਦਾ ਪਹਿਲਾਂ ਰੁਪਈਏ ਜਿਹਨਾਂ ਸੀਸਾ ਟੁੱਟ ਗਿਆ ਤੜਕ ਦੇ ਕੇ ਵਿੱਚੋਂ ਹਵਾ ਜੀ ਨਿਕਲ ਗਈ ਉਹ ਹੈਰਾਨ ਉਹਦੇ ਵਿੱਚੋਂ ਕੋਈ ਚੀਜ਼ ਨਿਕਲਦੀ ਹੈ ਫਿਰ ਦੂਜੇ ਨੂੰ ਇਕੱਠਿਆਂ ਪਾ ਦਿੱਤਾ ਵੀ ਇਕੱਠੇ ਮਰਦੇ ਕਿ ਨਹੀਂ ਉਹ ਇਕੱਠੇ ਨੇ ਇੱਕ ਦੇ ਵਿੱਚੋਂ ਰੂਹ ਜੀ ਨਿਕਲ ਕੇ ਜਿਹੜਾ ਦੂਸਰਾ ਜਿਉਂਦਾ ਸੀ ਉਹਦੇ ਪੈਰਾਂ ਵੱਲੋਂ ਸਿਰ ਵੱਲ ਨੂੰ ਉਹ ਧੂੰਆਂ ਜਿਹਾ ਹੋਇਆ ਹਰਾ ਜਿਹਾ ਫਿਰ ਧੂੰਆਂ ਜਿਹਾ ਹੋ ਕੇ ਦੂਆ ਵੀ ਜਦੋਂ ਮਰ ਗਿਆ ਦੋਹਾਂ ਦੇ ਇਕੱਠੇ ਟੁੱਟ ਕੇ ਸੀਸੇ ਬਾਹਰ ਨਿਕਲ ਗਏ ਉਹ ਮੰਨ ਗਏ ਵੀ ਕੋਈ ਚੀਜ਼ ਅੰਦਰੋਂ ਨਿਕਲਦੀ ਹੈ ਪਹਿਲਾਂ ਉਹਨਾਂ ਦਾ ਖਿਆਲ ਸੀ ਕੋਈ ਨਿਕਲਦੀ ਨਹੀਂ ਹੈ ਸੋ ਇਉਂ ਦੱਸਦੇ ਹਨ
ਸਭ ਦਰਵਾਜੇ ਭੰਨ,
ਸਾਰੇ ਇੰਦਰੀਆਂ ਰੂਪੀ ਦਰਵਾਜਿਆਂ ਨੂੰ ਭੰਨ ਕੇ ਜਦੋਂ ਮੌਤ ਆਵੇਗੀ ਲੈ ਜਾਏਗੀ ਰੂਹ ਦੇ ਤਾਂ ਹੀ ਪਕੜ ਕੇ।
ਜਿੰਨਾ ਪਿਆਰਿਆਂ ਭਾਈਆਂ,
ਉਹ ਜਿਹੜੇ ਪਿਆਰੇ ਅੰਮਾ ਦੇ ਜਾਏ ਭਾਈ ਸਕੇ ਹਨ,
ਅੱਗੇ ਦਿੱਤਾ ਬੰਨ,
ਉਹ ਮੌਤ ਦੇ ਅੱਗੇ ਸਾਧ ਸੰਗਤ ਜੀ ਦੱਥਾ ਜਿਵੇਂ ਬੰਨ ਕੇ ਰੱਖ ਦੀ ਦਾ, ਐਂ ਸੀੜੀ ਤੇ ਅੱਗੇ ਬੰਨ ਕੇ ਰੱਖ ਦਿੱਤਾ ਜਾਂਦਾ ਹੱਥਾਂ ਪੈਰਾਂ ਤੋਂ, ਸਾਰਿਆਂ ਤੋਂ ਵਿਖੜ ਨਾ ਜਾਣ ਕਿਤੇ ਹੱਥ ਪੈਰ।
ਵੇਖੋ ਬੰਦਾ ਚੱਲਿਆ,
ਫਿਰ ਚਾਰ ਜਣੇ ਚੱਕ ਕੇ ਲਿਜਾਂਦੇ, ਕਹਿੰਦੇ ਵੇਖ ਲੋ ਭਾਈ ਆਹ ਬੰਦਾ ਹੈ ਜਿਹੜਾ ਦੁਨੀਆਂ ਤੇ ਜੋ ਅਸਮਾਨ ਮਾਵਨੀ ਤਿੰਨ ਨੱਕ ਨੱਥਾਂ ਪਾਏ, ਅੱਜ ਇਹ ਬੰਦਾ ਚੱਲਿਆ ਹੈ। ਚੌ ਜਣੇ ਦੇ ਕੰਨੇ ਚੱਕੀ ਦਾ ਜਾ ਰਿਹਾ, ਵੇਖ ਲੋ ਹੁਣ ਇਸ ਬੰਦੇ ਦੀ ਹਾਲਤ ਹੈ, ਜਿਹੜਾ ਮਾਣ ਕਰਦਾ ਸੀ ਜਿਵੇਂ ਬੜਾ ਹੰਕਾਰੀ ਹੈ, ਮੇਰੇ ਬਰਾਬਰ ਕੌਣ ਹੋ ਸਕਦਾ ਹੈ।
ਫਰੀਦਾ ਅਮਲ ਜੇ ਕੀਤੇ ਦੁਨੀਆ,
ਸਹਿ ਫਰੀਦ ਜੀ ਕਹਿੰਦੇ ਜਿਹੜੇ ਅਮਲ ਕਰਮ ਕੀਤੇ ਨੇ ਦੁਨੀਆਂ ਦੇ ਵਿੱਚ ਰਹਿ ਕੇ ਜੀਵਨ,
ਆਏ
ਦਰਗਾਹ ਚ ਕੰਮ ਆਏ, ਚੰਗੇ ਅਮਲ ਕੀਤੇ ਆ ਤਾਂ ਛੁਟਕਾਰਾ ਪਾਊ, ਮਾੜੇ ਕੀਤੇ ਆ ਤਾਂ ਇਹਨਾਂ ਦੇ ਤਾਂ ਸਜ਼ਾ ਮਿਲੇਗੀ।
ਫਰੀਦਾ ਹੋ ਬਲਿਹਾਰੀ ਤਿੰਨ ਪੰਖੀ,
ਫਰੀਦ ਸਾਹਿਬ ਜੀ ਬਾਣ ਪ੍ਰਸਤੀਆਂ ਨੂੰ ਵੇਖ ਕੇ ਬਚਨ ਕਰਦੇ ਆ, ਕਹਿੰਦੇ ਮੈਂ ਬਲਿਹਾਰ ਜਾਵਾਂ ਇਹਨਾਂ ਪੰਛੀਆਂ ਤੋਂ,
ਜੰਗਲ ਜਿੰਨਾ ਵਾਸ,
ਜਿੰਨਾ ਦਾ ਜੰਗਲ ਦੇ ਵਿੱਚ ਵਾਸਾ ਹੈ,
ਕੱਕਰ ਚੁਗਨ ਥਲ ਵਸਨ,
ਕੰਕੜਾ ਰੋਡ ਠਿਕਰੀਆਂ ਨੂੰ ਚੁੱਕ ਕੇ ਇਹ ਜਿਹੜੇ ਜਾਨਵਰ ਹੈ ਖਾ ਲੈਂਦੇ ਹੈ, ਥਲਾਂ ਵਿੱਚ ਵਸਦੇ ਹਨ,
ਰੱਬ ਨਾ ਛੋੜਨ ਪਾਸ,
ਦੇਖੋ ਰੱਬ ਦਾ ਪਾਸਾ ਨਹੀਂ ਛੱਡਦੇ, ਹਰ ਵਕਤ ਰੱਬ ਨੂੰ ਚੇਤੇ ਰੱਖਦੇ ਹੈ। ਇਹ ਪੰਛੀਆਂ ਤੋਂ ਵੀ ਮੈਂ ਬਲਿਹਾਰ ਜਾਂਦਾ, ਇਸ ਤਰ੍ਹਾਂ ਪੰਛੀਆਂ ਦੀ ਨਹੀਂ ਜਿਹੜੇ ਬਣਾਂ ਚ ਵਸਣ ਵਾਲੇ ਸੰਤ ਭਗਤ ਹੈ ਉਹਨਾਂ ਤੋਂ ਮੈਂ ਬਲਿਹਾਰ ਜਾਵਾਂ,
ਜੰਗਲ ਜਿੰਨਾ ਵਾ,
ਜਿਨ੍ਹਾਂ ਦਾ ਬੀਆ ਬਾਣ ਵਿੱਚ ਵਾਸਾ ਹੈ, ਬਾਣ ਪ੍ਰਸਤੀ ਬਣ ਕੇ ਰਹਿੰਦੇ ਹਨ,
ਕੰਕਰ ਚੁਗਨ ਥਲ ਵਸ,
ਕੰਕਰ ਦੀ ਨੀ ਆਈ ਸਾਧ ਸੰਗਤ ਜੀ, ਜੋ ਫਲ ਫੁੱਲ ਟੁੱਟਿਆ ਮਿਲਦਾ ਹੈ ਪੱਤਰ ਪੁੱਤਰ ਉਹਨੂੰ ਚੁੱਕ ਕਰਕੇ ਗੁਜ਼ਾਰਾ ਕਰ ਲੈਂਦੇ ਹਨ,
ਰੱਬ ਨਾ ਛੋੜਨ ਪਾ,
ਰੱਬ ਪਰਮੇਸ਼ਰ ਦਾ ਪਾਸਾ ਨਹੀਂ ਛੱਡਦੇ, ਹਰ ਵਕਤ ਵਾਹਿਗੁਰੂ ਨੂੰ ਚੇਤੇ ਰੱਖਦੇ ਹੈ। ਉਹ ਤਾਂ ਬਾਣ ਪ੍ਰਸਤੀ ਵੀ ਚੰਗੇ ਹਨ ਘਰਾਂ ਚ ਵਸਦਿਆਂ ਨਾਲੋਂ,
ਫਰੀਦਾ ਰੁੱਤ ਫਿਰੀ ਵਣ ਕੰਬੇ,
ਫਰੀਦ ਸਾਹਿਬ ਜੀ ਬਿਰਧ ਅਵਸਥਾ ਦੀ ਬਾਬਤ ਕਹਿੰਦੇ ਹਨ, ਜਿਸ ਵਕਤ ਰੁੱਤ ਫਿਰ ਜਾਂਦੀ ਹੈ, ਸਿਸ ਰੁੱਤ ਆ ਜਾਂਦੀ, ਪਤਝੜੀ ਦੀ ਰੁੱਤ ਆ ਜਾਂਦੀ ਹੈ,
ਵਣ ਕੰਬੇ
ਉਦੋਂ ਬਣ ਕੰਬਣ ਲੱਗ ਜਾਂਦੇ ਬਿਰਸ਼,
ਪਤ ਝੜੇ ਝੜ ਪਾ,
ਉਹਨਾਂ ਦੇ ਪਤ ਜਿਹੜੇ ਪਤਝੜੀ ਰੁੱਤ ਵਿੱਚ ਝੜ ਝੜ ਕੇ ਡਿੱਗ ਪੈਂਦੇ ਹਨ ਥੱਲੇ। ਇਸੇ ਪ੍ਰਕਾਰ ਅਗਲੀ ਤੋਂ ਕੋਈ ਪੜ੍ਹ,
ਚਾਰਾ ਕੁੰਡਾ ਢੂੰਡੀਆਂ,
ਚਾਰੇ ਕੁੰਡਾ ਖੋਜ ਕੇ ਦੇਖੀਆਂ ਹਨ,
ਰਹਿਣ ਕਿਥਾਊ
ਪਤਝੜੀ ਵਿੱਚ ਪੱਤਾ ਡਾਹਣੀਆਂ ਨਾਲ ਕਿਤੇ ਵੀ ਨਹੀਂ ਰਹਿੰਦੇ, ਸਾਰੇ ਹੀ ਝੜ ਜਾਂਦੇ ਹਨ। ਇਸੇ ਪ੍ਰਕਾਰ
ਫਰੀਦਾ ਰੁੱਤ ਫਿਰੀ ਵਣ ਕੰਬੇ,
ਫਰੀਦ ਸਾਹਿਬ ਜੀ ਕਹਿੰਦੇ ਜੇ ਰੁੱਤ ਫਿਰ ਗਈ ਜਵਾਨੀ ਦੀ, ਬਿਰਧ ਅਵਸਥਾ ਆ ਗਈ, ਬਣ ਸਰੀਰ ਉਸੇ ਵੇਲੇ ਕੰਬਣ ਲੱਗ ਗਿਆ,
ਪੱਤ ਝੜੇ ਝੜ ਪਾ,
ਪੱਤ ਜਿਹੜੇ ਇੰਦਰੀਏ ਹੈ ਅੱਖਾਂ ਚ ਦਿਸੋਂ ਹਟ ਗਿਆ, ਕੰਨਾਂ ਸੁਣਨੋਂ ਹਟ ਗਿਆ, ਇੰਦਰੀਏ ਸਿਥਲ ਹੋ ਗਏ, ਇਹ ਪੱਤ ਝੜ ਝੜ ਕੇ ਪੈਂਦੇ ਹਨ, ਸਾਰੇ ਇੰਦਰੀ ਪੈਰਾਂ ਨਾਲ ਤੁਰਿਆ ਨਹੀਂ ਜਾਂਦਾ, ਹੱਥਾਂ ਨਾਲ ਪਕੜਿਆ ਨਹੀਂ ਜਾਂਦਾ, ਜੇ ਖੰਡ ਦੀ ਚੁਟਕੀ ਫੜੇ ਤੇ ਹੱਥ ਚ ਡੁੱਲ ਜਾਂਦੀ ਹੈ,
ਚਾਰੇ ਕੁੰਡਾ ਢੂੰਡੀਆਂ,
ਇਸ ਪ੍ਰਕਾਰ ਚਾਰੇ ਤਰਫਾਂ ਉੱਤਰ ਦੱਖਣ ਪੂਰਬ ਪੱਛਮ ਖੋਜ ਕੇ ਵੇਖੀਆਂ ਨੇ। ਸਹਿ ਫਰੀਦ ਜੀ ਕਹਿੰਦੇ ਹਨ
ਰਹਿਣ ਕਿਥਾਊ ਨਾ,
ਇਹ ਚਾਰੇ ਖਾਣੀਆਂ ਦੇ ਜੀ ਢੂੰਡ ਕੇ ਵੇਖੇ, ਕਿਤੇ ਵੀ ਰਹਿਣਾ ਨਹੀਂ ਹੁੰਦਾ, ਜਦੋਂ ਬਿਰਧ ਅਵਸਥਾ ਆ ਜਾਂਦੀ ਹੈ ਅੰਤ ਨੂੰ ਸਰੀਰ ਦਾ ਅੰਤ ਹੋ ਹੀ ਜਾਂਦਾ ਹੈ।
ਫਰੀਦਾ ਪਾੜ ਪਟੋਲਾ ਧੱਜ ਕਰੀ,
ਫਰੀਦ ਸਾਹਿਬ ਜੀ ਨੇ ਇਹ ਬਚਨ ਕੀਤੇ ਕਿ ਮਹਾਰਾਜ ਮੈਂ ਪਟੋਲੇ ਜਿਹੜੇ ਪੱਟ ਦੇ ਰੇਸ਼ਮ ਦੇ ਵਸਤਰ ਹੈ ਉਹਨਾਂ ਨੂੰ ਪਾੜ ਕੇ ਧਰੀ, ਜਿਵੇਂ ਆ ਮਰਾਸੀਆਂ ਦੇ ਕੋਲੇ ਸੋਟੀਆਂ ਨਾਲ ਨਿੱਕੀਆਂ ਨਿੱਕੀਆਂ ਲੀਰਾਂ ਬੰਨੀਆਂ ਹੁੰਦੀਆਂ ਉਹ ਧਜਾਂ ਹੁੰਦੀਆਂ, ਇਉਂ ਪਾੜ ਕੇ ਪਟੋਲੇ ਨੂੰ ਮੈਂ ਧਜਾਂ ਵਾਂਗੂ ਲੀਰ ਲੀਰ ਕਰਦਿਆਂ, ਕਹਿੰਦੇ ਝਾੜੀਆਂ ਤੇ ਪਹਿਨਾ ਦਿਆਂ,
ਕੰਬਲੜੀ ਪਹਿਰੇ
ਤੇ ਮਾਰਾ ਮੈਂ ਕੰਬਲ ਜਿਹੜੀ ਹੈ ਉਨੀ ਵਸਤਰ, ਕਹਿੰਦੇ ਸੁੱਚਾ ਹੁੰਦਾ ਹੈ ਭੇਡ ਦੀ ਉੱਨ ਦੀ, ਇਹ ਕੰਬਲੀ ਪਹਿਨ ਲਵਾਂ,
ਵੇਸੀ ਸੋ ਮਿਲੇ
ਤੇ ਮਹਾਰਾਜ ਮੈਨੂੰ ਦੱਸੋ ਜਿਨ੍ਹਾਂ ਲਿਬਾਸਾਂ ਨਾਲ ਮੇਰਾ ਪਤੀ ਅਕਾਲ ਪੁਰਖ ਮਿਲ ਜਾਵੇ, ਜੇ ਕੰਬਲੀ ਪਹਿਰੇ ਤੋਂ ਮਿਲ ਜੇ ਮੈਂ ਕੰਬਲੀ ਪਹਿਰ ਲਵਾਂ, ਸਾਰੇ ਪੱਟ ਦੇ ਰੇਸ਼ਮ ਦੇ ਵਸਤਰ ਲਾ ਦਿਆਂ ਮੈਂ ਉਹੋ ਜਿਹੇ ਵੇਸ ਲਿਬਾਸ ਬਣਾ ਲਵਾਂ, ਮੈਨੂੰ ਦੱਸੋ ਮੈਂ ਜਿਸ ਵੇਸ ਨਾਲ ਪਰਮੇਸ਼ਰ ਮਿਲੇ ਤਾਂ ਸਤਿਗੁਰੂ,
ਜਿੰਨੀ ਵੇਸੀ ਸੋ ਮਿਲੇ ਸੇਈ ਵੇਸ ਕਰੇ,
ਉਹ ਮੈਂ ਭੇਸ ਬਣਾ ਲਵਾਂ ਜਿਨ੍ਹਾਂ ਵੇਸਾਂ ਦਾ ਪਰਮੇਸ਼ਰ ਪਤੀ ਮਿਲ ਜਾਵੇ।
ਮਹੱਲਾ ਤੀਜਾ,
ਸਤਿਗੁਰੂ ਤੀਜੇ ਪਾਤਸ਼ਾਹ ਨੂੰ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਤੇ ਫਰੀਦ ਸਾਹਿਬ ਨੇ ਕਿਹਾ ਕਿ ਫਿਰ ਅਸੀਂ ਸਾਰੇ ਲੀੜੇ ਲਾ ਦਈਏ, ਕੰਬਲਾਂ ਉੱਤੇ ਲੈ ਲਿਆ ਕਰੀਏ, ਤਾਂ ਸੁਣ ਕੇ ਗੁਰੂ ਮਹਾਰਾਜ ਉੱਤਰ ਦਿੰਦੇ ਹਨ
ਮਹੱਲਾ ਤੀਜਾ ਕਾਏ ਪਟੋਲਾ ਪਾੜ
ਕੇ। ਭਾਈ ਕਿਸ ਵਾਸਤੇ ਪੱਟ ਰੇਸ਼ਮ ਦੇ ਵਸਤਰਾਂ ਨੂੰ ਪਾੜਤੀ ਪਾੜਨਾ ਕਰਨਾ ਹੈ,
ਕੰਬਲੜੀ ਪਹਿਰੇ
ਕਿਸ ਵਾਸਤੇ ਕੰਬਲਾਂ ਪਹਿਰਨੀਆਂ ਹਨ,
ਨਾਨਕ ਘਰ ਹੀ ਬੈਠਿਆ ਸੋ ਮਿਲੈ
ਤੇ ਕਿਸ ਵਾਸਤੇ ਫਕੀਰ ਬਣਨਾ, ਘਰ ਚ ਬੈਠਿਆ ਹੀ ਪਰਮੇਸ਼ਰ ਮਿਲ ਸਕਦਾ। ਪਤੀ ਗੁਰੂ ਸਾਹਿਬ ਜੀ ਕਹਿੰਦੇ ਹਨ
ਜੇ ਨੀਅਤ ਰਾਸ ਕਰੇ,
ਜੇ ਨੀਅਤ ਆਪਦੀ ਦਿਲ ਦੀ ਭਾਵਨਾ ਰਾਸ ਸਚਿਆਈ ਵਾਲੀ ਕਰ ਲਵੇ, ਫਿਰ ਵਸਤਰ ਪਾੜਨ ਦੀ, ਪਟੋਲਿਆਂ ਦੇ ਪਾੜਨ ਦੀ ਲੋੜ ਨੀ, ਕਮਲਾਂ ਪਹਿਰਨ ਦੀ ਲੋੜ ਨੀ, ਪਰਮੇਸ਼ਰ ਦਿਲ ਦੀ ਭਾਵਨਾ ਨਾਲ ਮਿਲਣਾ ਹੈ। ਬੇਅੰਤ ਰਾਜੇ ਜਨਕਾਰਕ ਜਿਹੜੇ ਰਾਜ ਕਰਦੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਹੋਏ ਹਨ।
ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵਡਿਆਈ,
ਪੰਜਵੇਂ ਪਾਤਸ਼ਾਹ ਫਰੀਦ ਜੀ ਨੂੰ ਸਿਰੋਂ ਪਾਉ ਦਿੰਦੇ ਹਨ। ਫਰੀਦ ਸਾਹਿਬ ਨੂੰ ਕਹਿੰਦੇ ਸਤਿਗੁਰੂ, ਹੇ ਫਰੀਦ, ਜਿਨ੍ਹਾਂ ਦੇ ਅੰਦਰ ਗਰਵ ਹੈ ਗੁਣਾਂ ਦਾ, ਜਿਹਦੇ ਅੰਦਰ ਵਡਿਆਈਆਂ ਦੀ ਭੁੱਖ ਹੈ ਕਿ ਮੇਰੀ ਲੋਕ ਵਡਿਆਈ ਕਰਨ, ਇੱਜ਼ਤ ਕਰਨ,
ਧਨ ਜੋਵਨ ਆਗਾ
ਅਤੇ ਧਨ ਜਿਨ੍ਹਾਂ ਕੋਲੇ ਬਹੁਤ ਹੈ, ਜਵਾਨੀ ਜੁਆ ਵਸਦਾ ਹੈ, ਅਗਾਧ ਡੂੰਘੀ ਜਵਾਨੀ ਚ ਖੁੱਬੇ ਰਹਿੰਦੇ, ਕਮਲੇ ਹੋ ਕੇ ਮਸਤ ਹੋਏ ਫਿਰਦੇ ਹੈ ਕਿ ਮੈਨੂੰ ਜਿਹੀ ਜਵਾਨੀ ਮਿਲੀ ਕਿਸੇ ਨੂੰ ਆਈ ਨਹੀਂ ਹੈ, ਖੁੰਭ ਤੇ ਵੀ 2.5 ਦਿਨ ਦੀ ਬੁਨਿਆਦ ਦੀ ਜਵਾਨੀ ਆਈ ਜਾਂਦੀ ਹੈ, ਐਵੇਂ ਹੰਕਾਰ ਕਰਦੇ ਰਹਿੰਦੇ, ਅਗਾਧ ਡੂੰਘੇ ਜਵਾਨੀ ਦੇ ਵਿੱਚ ਭੱਜੇ, ਸ਼ਰਾਬਾਂ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ਹਨ।
ਖਾਲੀ ਚੱਲੇ ਧਣੀ ਸੇ,
ਉਹ ਤਾਂ ਭਾਈ ਧਣੀ ਅਕਾਲ ਪੁਰਖ ਮਾਲਕ ਵੱਲੋਂ ਖਾਲੀ ਚੱਲੇ ਦੁਨੀਆਂ ਚ, ਉਹਨਾਂ ਨੇ ਕੋਈ ਗੁਣ ਨਹੀਂ ਹਾਸਲ ਕੀਤਾ।
ਟਿੱਬੇ ਜਿਉ ਮੀਹਾ,
ਜਿਵੇਂ ਟਿੱਬੇ ਤੇ ਮੀਂਹ ਪੈ ਜੇ ਉਸ ਵੇਲੇ ਟਿੱਬਾ ਫੇਰ ਖੁਸ਼ਕ ਦਾ ਖੁਸ਼ਕ ਹੁੰਦਾ, ਅਹੰਕਾਰੀ ਆਦਮੀ ਅੰਦਰ ਗੁਣ ਕੋਈ ਨਹੀਂ ਪੈਂਦਾ ਟਿਕਦਾ, ਟਿੱਬੇ ਦੇ ਮੀਂਹ ਉਹ ਖਾਲੀ ਦੇ ਖਾਲੀ ਖੁਸ਼ਕ ਹੀ ਰਹਿ ਜਾਂਦੇ ਹਨ ਜੋ ਹੰਕਾਰ ਕਰਦੇ ਹਨ ਆਪਦੇ ਗੁਣਾਂ ਦਾ।
ਫਰੀਦਾ ਤਿੰਨਾ ਮੁਖ ਡਰਾਵਣੇ,
ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦੇ ਮੂੰਹ ਤੋਂ ਤਾਂ ਭਾਈ ਡਰ ਆਉਂਦਾ ਹੈ ਵੀ ਕੀ ਬੋਲ ਪੈਣਗੇ ਮੂੰਹੋਂ, ਇਹ ਕੀ ਬੋਲਣਗੇ ਜਿਸ ਕਰਕੇ ਕਿਸੇ ਦਾ ਦਿਲ ਦੁਖਾ ਦੇਣਗੇ।
ਜਿੰਨਾ ਵਿਸਾਰਿਓ ਨਾਮ,
ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੱਤਾ ਹੈ ਉਹਨਾਂ ਦੇ ਮੂੰਹ ਤੋਂ ਡਰ ਆਉਂਦਾ ਹੈ ਵੀ ਕੋਈ ਐਸਾ ਕੁਵਚਨ ਨਾ ਬੋਲ ਦੇਣ ਜਿਸ ਕਰਕੇ ਸਾਡਾ ਨਿਸ਼ਚੈ ਪਰਮੇਸ਼ਰ ਵੱਲੋਂ ਹਿੱਲ ਨਾ ਜਾਵੇ ਕਿਤੇ।
ਐਥੇ ਦੁਖੋ ਐਥੇ ਦੁਖ ਘਨੇਰੇ,
ਐਸੇ ਪੁਰਖਾਂ ਨੂੰ ਐਸ ਲੋਕ ਚ ਵੀ ਬੜਾ ਈਰਖਾ ਆਦਿਕਾਂ ਦਾ, ਤ੍ਰਿਸ਼ਨਾ ਆਦਿਕਾਂ ਦਾ, ਲੋਭ ਆਦਿਕਾਂ ਦਾ ਘਣਾ ਦੁੱਖ ਰਹਿੰਦਾ ਹੈ ਇਸ ਲੋਕ ਵਿੱਚ।
ਅੱਗੇ ਠੌਰ ਨਾ ਠਾਰ,
ਅੱਗੇ ਪਰਲੋਕ ਚ ਵੀ ਉਹਨਾਂ ਨੂੰ ਠੌਰ ਨਹੀਂ ਮਿਲਦਾ ਹੈ ਤੇ ਨਾ ਸਵਰਗ ਵਿੱਚ ਥਾਂ ਮਿਲਦਾ ਹੈ, ਨਾ ਬ੍ਰਹਮ ਲੋਕ ਚ ਥਾਂ ਮਿਲਦਾ ਹੈ, ਕਿਤੇ ਵੀ ਉਹਨਾਂ ਦਾ ਆਦਰ ਨੀ, ਠਹਿਰਨ ਨੂੰ ਥਾਂ ਕਿਤੇ ਨੀ ਮਿਲਦਾ ਉਹਨਾਂ ਨੂੰ।
ਫਰੀਦਾ ਪਿਛਲ ਰਾਤ ਨਾ ਜਾਗੇ,
ਫਰੀਦ ਸਾਹਿਬ ਜੀ ਪਿਛਲੀ ਰਾਤ ਦੀ ਮਹਿਮਾ ਕਰਦੇ ਹਨ, ਫੇਰ ਜੀਵ ਤੂੰ ਪਿਛਲੀ ਰਾਤ ਢਲੀ ਹੋਈ ਰਾਤ ਤੋਂ ਜਾਗਦਾ ਨੀ ਹੈ,
ਜੀਵਦੜੋ ਮੋਇਓ,
ਤੂੰ ਤਾਂ ਭਾਈ ਜਿਉਂਦਾ ਹੀ ਰੱਬ ਵੱਲੋਂ ਮਰ ਗਿਆ ਹੈ, ਅੰਮ੍ਰਿਤ ਵੇਲੇ ਉੱਠ ਕੇ ਮਾਰੇ ਦਾ ਸਵਾ ਪੈਰ ਦੇ ਤੜਕੇ ਉੱਠ ਵੀ ਨਹੀਂ ਸਕਦਾ ਹੈ।
ਜੇ ਤੈ ਰੱਬ ਵਿਸਾਰਿਆ,
ਇਹ ਪ੍ਰੇਮੀਆਂ ਜੇ ਤੈ ਵਾਹਿਗੁਰੂ ਨੂੰ ਰੱਬ ਨੂੰ ਭੁਲਾ ਦਿੱਤਾ ਹੈ
ਤਾਂ ਰੱਬ ਨਾ ਵਿਸਰਿਓ,
ਤਾਂ ਰੱਬ ਨੂੰ ਤਾਂ ਨੀ ਤੂੰ ਵਿਸਰਿਆ, ਜਿੱਦਣ ਰੱਬ ਨੂੰ ਰੱਬ ਨੇ ਵਿਸਾਰਤਾ ਉਦਣ ਮੁਰਦਾ ਹੋ ਜਾਏਗਾ, ਕਿਸੇ ਨੇ ਤੈਨੂੰ ਪੁੱਛਣਾ ਨੀ, ਅਜੇ ਉਹ ਕਿਰਤ ਘਣਾ ਜਾਣ ਕੇ ਵੀ ਪਾਲਣਾ ਕਰਦਾ, ਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਤਿਬੁਖ ਸਿੰਧ, ਜੇ ਤੈਂ ਵਾਹਿਗੁਰੂ ਨੂੰ ਭੁਲਾਇਆ ਉਹਨੂੰ ਤਾਂ ਨੀ ਤੂੰ ਭੁੱਲਿਆ ਹੋਇਆ, ਜਿੱਦਣ ਉਹਦੀ ਯਾਦ ਚੋਂ ਭੁੱਲ ਗਿਆ ਉਦਣ ਮੁਰਦਾ ਹੋ ਜਾਏਗਾ।
ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ,
ਫਰੀਦ ਸਾਹਿਬ ਜੀ ਕਹਿੰਦੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸਿਰੋਂ ਪਾਉ ਦਿੰਦੇ ਆ ਫਰੀਦ ਦੇ ਤਾਈ,
ਫਰੀਦਾ ਕੰਤ ਰੰਗਾਵਲਾ,
ਫਰੀਦ ਸਾਹਿਬ ਨੂੰ ਕਹਿੰਦੇ ਨੇ ਸਤਿਗੁਰੂ ਜੀ, ਹੇ ਫਰੀਦ, ਕੰਤ ਜੋ ਪਤੀ ਪਰਮੇਸ਼ਵਰ ਹੈ ਉਹ ਰੰਗਾਵਲਾ ਆਨੰਦੀ ਹੈ, ਆਨੰਦ ਸਰੂਪ ਹੈ,
ਵੱਡਾ ਵੇ ਮੋਹਤਾਜ,
ਉਹ ਤਾਂ ਵੱਡਾ ਵੇ ਮੋਹਤਾਜ, ਕਿਸੇ ਦੀ ਖੁਸ਼ਾਮਤ ਨੀ ਉਹਨੂੰ, ਵੱਡਾ ਵੇ ਪ੍ਰਵਾਹ ਹੈ,
ਅੱਲਹਿ ਸੇਤੀ ਰਤਿਆ,
ਜੇ ਉਸ ਅੱਲਾ ਦੇ ਨਾਲ ਰੰਗੇ ਜਾਓਗੇ, ਪਿਆਰ ਕਰੋਗੇ, ਪ੍ਰੇਮ ਚਿੱਤ ਨੂੰ ਰੰਗ ਲਾਓਗੇ,
ਇਹੋ ਸਚਾਵਾ ਸਾਜ,
ਸਚਾਈ ਵਾਲਾ ਭਾਈ ਸਾਜੋ ਸਮਾਨ ਸਾਧਨਾ ਤਾਂ ਇਹੋ ਹੀ ਹੈ, ਜਿਹੜਾ ਪਰਮੇਸ਼ਰ ਦੇ ਨਾਲ ਚਿੱਤ ਨੂੰ ਰੰਗ ਲੈਣਾ ਹੈ, ਇਹੋ ਹੀ ਗਿਆਨ ਦਾ ਸਾਜਣਾ ਹੈ, ਇਹੋ ਸਚਾਈ ਸੱਚ ਸਰੂਪ ਦੀ ਪ੍ਰਾਪਤੀ ਵਾਲਾ ਸਾਜੋ ਸਮਾਨ ਗਿਆਨ ਦੀ ਸਮੱਗਰੀ ਦਾ।
ਮਹੱਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ,
ਹੁਣ ਫੇਰ ਸਤਿਗੁਰੂ ਜੀ ਕਹਿੰਦੇ ਨੇ ਹੇ ਫਰੀਦ, ਦੁੱਖ ਤੇ ਸੁੱਖ ਵਿੱਚ ਇੱਕੋ ਜਿਹੀ ਬਿਰਤੀ ਕਰ ਲੈ, ਭਾਣੇ ਨੂੰ ਮੰਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁਖ ਸੁਨੇਹ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਨ
ਦਿਲ ਤੇ ਲਾਹੇ ਵਿਕਾਰ
ਜਿਹੜੇ ਦਿਲ ਚ ਵਿਕਾਰ ਫੁਰਦੇ ਆ ਨਾ ਕਾਮ ਕਰੋ ਲੋ ਮੋਹ ਹੰਕਾਰ ਇਹਨਾਂ ਨੂੰ ਲਾਹ ਦੇ ਭਾਈ ਮੇਟ ਦੇ
ਅੱਲਾਹ ਭਾਵੈ ਸੋ ਭਲਾ
ਤੂੰ ਇਹ ਉਹ ਮੰਨ ਲੈ ਕੇ ਜੋ ਅੱਲਾਹ ਨੂੰ ਪਾਉਂਦਾ ਉਹ ਭਲਾ ਹੈ ਭਾਣਾ ਮੰਨਣਾ ਕਰ ਦੇ ਵਿੱਚ ਚੰਗਾ ਮਨ ਉਸ ਨੂੰ
ਤਾਂ ਲੱਭੀ ਦਰਬਾਰ
ਤਾਂ ਤੈਨੂੰ ਭਾਈ ਦਰਬਾਰ ਸੱਚ ਖੰਡ ਲੱਭੇਗਾ ਤਾਂ ਦਰਬਾਰ ਸਤ ਸਰੂਪ ਤੈਨੂੰ ਪ੍ਰਾਪਤ ਹੋਵੇਗਾ ਸਾਧ ਸੰਗਤ ਰੂਪੀ ਦਰਬਾਰ ਚੋਂ ਉਹ ਪਰਮੇਸ਼ਰ ਦਾ ਸਰੂਪ ਤੁਰਿਆ ਪਦ ਰੂਪ ਤਾਂ ਲੱਭੇਗਾ
ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ
ਹੋਰ ਸਿਰੋ ਪਾਓ ਫਰੀਦ ਸਾਹਿਬ ਨੂੰ ਦਿੰਦੇ ਆ ਸਤਿਗੁਰੂ ਜੀ ਸਾਹਿਬ ਕਹਿੰਦੇ ਹੇ ਫਰੀਦਾ ਇਹ ਦੁਨੀਆਂ ਜਿਹੜੀ ਹੈ ਦਮੂਹੀ ਢੋਲਕੀ ਦੀ ਨਹੀਂ ਆਈ ਹੈ ਇਹ ਤਾਂ ਦੂਏ ਦੀ ਕੋਈ ਇੱਕ ਤਰਕ ਮਾਰਦਾ ਦੂਆ ਉਦੋਂ ਦੂਣੀ ਤਰਕ ਮਾਰਦਾ ਇੱਕ ਚਪੇੜ ਮਾਰਦਾ ਦੂਆ ਦੋ ਮਾਰ ਦਿੰਦਾ ਇਸ ਪ੍ਰਕਾਰ ਦੁਨੀਆਂ ਤਾਂ ਜਿਹੜੀ ਹੈ ਇਹ ਖੜਕਾਈ ਹੋਈ ਢੋਲਕੀ ਦੀ ਨਹੀਂ ਆਈ ਖੜਕਦੀ ਹੈ ਇਹ ਦੁਨੀਆਂ ਦੇ ਨਾਲ ਨੀ ਤੈਨੂੰ ਚਾਹੀਦਾ ਵੱਜਣਾ ਤੂੰ ਵੀ ਇਹਨਾਂ ਦੇ ਨਾਲ ਹੀ ਖੜਕਦਾ ਰਹਿੰਦਾ ਮੈਨੂੰ ਐ ਕਹਿੰਦੇ ਆ ਮੈਨੂੰ ਇਹ ਕਹਿਤਾ ਇਹ ਖੜਕਿਆ ਨਾ ਕਰ ਤੈਨੂੰ ਯੋਗ ਨੀ ਕੋਈ ਕੁਝ ਕਹੀ ਜਾਏ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਜ਼ਰ ਤੁਮਾਰੀ ਕੋਈ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਾਂ ਦੀ ਹੈ ਢਾਰ ਇਹ ਗੁਣ ਅੰਦਰ ਆਉਣੇ ਚਾਹੀਦੇ ਹਨ
ਸੋਈ ਜੀਉ ਨਾ ਵੱਜਦਾ
ਵੇਖ ਫਰੀਦਾ ਤੂੰ ਵੀ ਇਹਨਾਂ ਦੇ ਨਾਲ ਖੜਕਦਾ ਰਹਿੰਦਾ ਹੈ ਜੇ ਕੋਈ ਤੈਨੂੰ ਬੁਰਾ ਕਹੇ ਉਹਨੂੰ ਸ਼ਰਾਫ ਦਿੰਦਾ ਹੈ ਜਿਹੜਾ ਭਲਾ ਕਹੇ ਉਹਨੂੰ ਮਿੱਤਰ ਸਮਝਦਾ ਹੈ
ਸੋਈ ਜੀਉ ਨਾ ਵੱਜਦਾ
ਉਹ ਜੀਵ ਨੀ ਖੜਕਦਾ ਹੈ ਮਹਾਰਾਜ ਸਾਹਿਬ ਕਹਿੰਦੇ ਆਪੋ ਵਿੱਚ
ਜਿਸ ਅੱਲੋ ਕਰਦਾ ਸਾਰ
ਜਿਹਦਾ ਅੱਲਾ ਪਰਮੇਸ਼ਰ ਸਾਰ ਸੰਭਾਲ ਕਰਦਾ ਜਿਹਨੂੰ ਪਰਮੇਸ਼ਰ ਰੱਖਣ ਨੂੰ ਸਮਰੱਥ ਹੋਵੇ ਉਹ ਨੀ ਖੜਕਦਾ ਕਿਸੇ ਨਾਲ ਵੱਜਦਾ ਨੀ ਹੈ
ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ
ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਦਿਲ ਹੈ ਮਨ ਸਾਰਿਆਂ ਦਾ ਇਸ ਦੁਨੀਆਂ ਮਾਇਆ ਵਿੱਚ ਰੰਗਿਆ ਹੋਇਆ ਸਾਰਿਆਂ ਦਾ
ਦੁਨੀ ਨਾ ਕੀਤਾ ਕੰਮ
ਇਹ ਮਾਇਆ ਤੇ ਦੁਨੀਆਂ ਕਿਸੇ ਕੰਮ ਨੀ ਭਾਈ ਆਉਣੀ ਅੰਤ ਨੂੰ
ਮਿਸਲ ਫਕੀਰਾਂ ਗਾਖੜੀ
ਫਕੀਰ ਸੰਤਾਂ ਦੀ ਮਿਸਲ ਜਿਹੜੀ ਰਹਿਣੀ ਹੈ ਸੰਤਾਂ ਦੀ ਮਿਸਲ ਹੈ ਜਿਹੜੀ ਜਿਵੇਂ ਮਿਸਲਾਂ 12 ਸਨ ਉਹਨਾਂ ਦੀ ਵੱਖੋ ਵੱਖਰੀ ਸੁਭਾਅ ਸਨ ਇਉਂ ਫਕੀਰਾਂ ਦੀ ਜਿਹੜੀ ਮਿਸਲ ਹੈ ਰਹਿਣੀ ਹੈ ਮਹਾਤਮਾ ਦੀ ਅੰਮ੍ਰਿਤ ਵੇਲੇ ਉੱਠਣਾ ਪਿੱਛੇ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦੜਾਏ ਇਹ ਸਾਧੂਆਂ ਦੀ ਜਿਹੜੀ ਮਿਸਲ ਹੈ ਰਹਿਣੀ ਹੈ ਮਹਾਤਮਾ ਦੀ ਇਹ ਮਿਸਲ ਹੈ ਜਿਹੜੀ ਰਹਿਤ ਰੱਖਣੀ ਉਹਨਾਂ ਨੇ
ਸੋ ਪਾਈਏ ਪੂਰ ਕਰਮ
ਇਹ ਫਕੀਰਾਂ ਵਾਲੀ ਜਿਹੜੀ ਰਹਿਣੀ ਹੈ ਇਹ ਮਿਸਲ ਹੈ ਉਹਨਾਂ ਦੀ ਇਹ ਜੀਵਨ ਦੀ ਇਹ ਪੂਰੀਆਂ ਕਰਮਾਂ ਕਰਕੇ ਪ੍ਰਾਪਤ ਹੋ ਸਕਦੀ ਹੈ ਐਵੇਂ ਨੀ ਇਹ ਦਾਤ ਪ੍ਰਾਪਤ ਹੁੰਦੀ
ਪਹਿਲੇ ਪਹਿਰੇ ਫੁੱਲੜਾ
ਸਾਧ ਸੰਗਤ ਜੀ ਫਰੀਦ ਸਾਹਿਬ ਜੀ ਦੇ ਪੋਤੇ ਚੇਲੇ ਸ਼ੇਖ ਬ੍ਰਹਮ ਪਾਕ ਪਟਨ ਚ ਬੈਠੇ ਸਨ ਇਹ ਰਾਤ ਨੂੰ ਫਕੀਰ ਜਾਗਿਆ ਕਰਦੇ ਸਾਰੀ ਰਾਤ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆਏ ਸਨ ਇੱਥੇ ਇਹਨਾਂ ਨੂੰ ਮਿਲਣ ਤੇ ਸਤਿਗੁਰੂ ਮਹਾਰਾਜ ਸਾਹਿਬ ਵੱਡੀ ਰਾਤ ਗਈ ਤੋਂ ਗਰੀਬ ਨਵਾਜ ਜੀ ਲੇਟ ਗਏ ਬਰਾਜ ਗਏ ਗੁਰੂ ਨਾਨਕ ਸਾਹਿਬ ਜੀ ਜਿਸ ਵਕਤ ਬਰਾਜ ਗਏ ਇੱਕ ਸ਼ਾਹੂਕਾਰ ਫਕੀਰਾਂ ਨੂੰ ਰੋਜ਼ ਦੁੱਧ ਲੈ ਕੇ ਆਉਂਦਾ ਹੁੰਦਾ ਸੀ ਤੇ ਫੁਲਕਾ ਛਕਾ ਕੇ ਜਾਂਦਾ ਹੁੰਦਾ ਸੀ ਗੁਰੂ ਮਹਾਰਾਜ ਸਾਹਿਬ ਤੋਂ ਪਹਿਲਾਂ ਉਹ ਆਇਆ ਆਉਣ ਤੋਂ ਫੁਲਕਾ ਸਾਰਿਆਂ ਫਕੀਰਾਂ ਨੂੰ ਖਵਾ ਗਿਆ ਤੇ ਫਿਰ ਉਹ ਦੁੱਧ ਲੈ ਕੇ ਆਇਆ ਅੱਧੀ ਰਾਤੋਂ ਤੇ ਗੁਰੂ ਮਹਾਰਾਜ ਸਾਹਿਬ ਲੇਟੇ ਹੋਏ ਸੀ ਇਹ ਫਰੀਦ ਦੇ ਪਿਆਲੇ 'ਚ ਪਾ ਪਾ ਦੁੱਧ ਜਿੰਨੇ ਫਕੀਰ ਤਪ ਕਰਦੇ ਸੀ ਉਹਨਾਂ ਦੇ ਪਾ ਪਾ ਦੁੱਧ ਪਾ ਤਾ ਉਹਨਾਂ ਫਕੀਰਾਂ ਨੇ ਪੀ ਲਿਆ ਇੱਕ ਇੱਕ ਮੋਹਰ ਸਾਰਿਆਂ ਨੂੰ ਦੇ ਦਿੱਤੀ ਤੇ ਜਿੱਥੇ ਗੁਰੂ ਸਾਹਿਬ ਬਰਾਜੇ ਸੀ ਸਤਿਗੁਰੂ ਜੀ ਬਰਾਜੇ ਹੋਏ ਜਾਣ ਕੇ ਉਹ ਦੁੱਧ ਦਾ ਜਿੰਨਾ ਸਾਰਾ ਭਾਂਡਾ ਸੀ ਭਰਿਆ ਉਹ ਮਹਾਰਾਜ ਦੇ ਕੋਲੇ ਰੱਖਤਾ ਫਕੀਰਾਂ ਨੂੰ ਦੁੱਧ ਦੇ ਕੇ ਬਚਦਾ ਤੇ ਜਿੰਨੀਆਂ ਮੋਹਰਾਂ ਸੀ ਉਹ ਦੁੱਧ 'ਚ ਪਾ ਕੇ ਭੇਟਾ ਕਰ ਗਿਆ ਚਲਿਆ ਗਿਆ ਗੁਰੂ ਮਹਾਰਾਜ ਸਾਹਿਬ ਜੀ ਲੇਟੇ ਹੋਏ ਜਾਣ ਕੇ ਇਹ ਸ਼ੇਖ ਬ੍ਰਹਮ ਨੂੰ ਉਸ ਵੇਲੇ ਸਲੋਕ ਉਚਾਰਿਆ
ਪਹਿਲੇ ਪਹਿਰ ਫੁੱਲੜਾ
ਕਹਿੰਦੇ ਪਹਿਲੇ ਪਹਿਰ 'ਚ ਸਾਨੂੰ ਦੇਖ ਲਓ ਫੁਲਕੇ ਮਿਲ ਗਏ ਹਨ
ਫਲ ਪੀ ਪੱਛਾ
ਪਿਛਲੀ ਰਾਤ ਹੁਣ ਦੁੱਧ ਸਾਨੂੰ ਆ ਕੇ ਮਿਲਿਆ ਸਾਨੂੰ ਫਲ ਫਲੂਟ ਆ ਕੇ ਮਿਲ ਗਿਆ ਹੈ
ਜੋ ਜਾਗਨ ਲਹਨ ਸੇ
ਜਿਹੜੇ ਜਾਗਦੇ ਉਹ ਹੀ ਲੈਂਦੇ ਹਨ
ਸਾਈ ਕੰਨੋ
ਸਾਈ ਦੇ ਕੰਨੋ ਨਾ ਤਰਫੋਂ ਪਹਾੜੀ ਬੋਲੀ ਹੈ ਸਾਈ ਦੇ ਪਾਸੋਂ ਦਾਤ ਦੇ ਤਾਂ ਹੀ ਲੈਂਦੇ ਹਨ
ਦਾਤੀ ਸਾਹਿਬ ਸੰਧੀਆ
ਸਤਿਗੁਰੂ ਸਾਹਿਬ ਬੋਲ ਪਏ ਉਸ ਵੇਲੇ ਕਹਿੰਦੇ ਫਕੀਰੋ ਕੀ ਮਾਣ ਕਰਦੇ ਹੋ ਦਾਤਾਂ ਤੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀਆਂ ਹਨ।
ਕਿਆ ਚੱਲੈ ਤਿਸ ਨਾਲ,
ਇਸ ਵਾਹਿਗੁਰੂ ਦੇ ਨਾਲ ਕਿਹਦਾ ਜ਼ੋਰ ਕੀ ਚੱਲ ਸਕਦਾ ਹੈ।
ਇੱਕ ਜਾਗੰਦੇ ਨਾ ਲੈ,
ਇੱਕ ਜਾਗਦੇ ਤੁਸੀਂ ਨਹੀਂ ਲੈ ਸਕਦੇ ਉਸ ਦਾਤਾ ਨੂੰ।
ਇੱਕ ਨਾ ਸੁੱਤਿਆਂ ਦੇ,
ਇੱਕ ਨਾ ਸੁੱਤਿਆਂ ਨੂੰ ਉਠਾ ਕੇ ਵੇਖੋ, ਸਾਡੇ ਪਾਸ ਰੱਖ ਗਿਆ ਸੀ ਸਾਰੇ ਮੋਹਰਾਂ ਬੱਚੀਆਂ ਵੀ ਦੇ ਗਿਆ ਤੇ ਦੁੱਧ ਦਾ ਤਸਲਾ ਵੀ ਭਰਿਆ ਦੇ ਗਿਆ। ਸੁਣ ਕੇ ਫਕੀਰ ਹੈਰਾਨ ਹੋ ਗਏ। ਇਸੇ ਪ੍ਰਕਾਰ ਅੰਤਰੀ ਵੈ ਸਮਝੋ,
ਪਹਿਲਾ ਪਹਿਲੇ ਪਹਿਰ ਹੈ ਫੁੱਲੜਾ,
ਕਹਿੰਦੇ ਪਹਿਲੇ ਪਹਿਰ ਜਿਹੜਾ ਭਜਨ ਕਰਨਾ ਨਾ, ਫੁੱਲ ਲੱਗਣੇ ਹੁੰਦੇ ਨਾ ਜਿਵੇਂ ਬਿਰਛ ਨੂੰ, ਫੁੱਲ ਪਹਿਲਾਂ ਲੱਗਦੇ ਫਲ ਲੱਗਣ ਤੋਂ, ਪਹਿਲੀ ਰਾਤ ਜਿਹੜਾ ਭਜਨ ਕਰਨਾ ਫੁੱਲ ਲੱਗਣ ਵਾਂਗੂ ਹੈ।
ਫਲ ਪੀ ਪਛਾਰਾ,
ਅਤੇ ਜਿਹੜੀ ਪਿਛਲੀ ਰਾਤ ਭਜਨ ਕਰਨਾ ਫਲ ਲੱਗਣ ਵਾਂਗੂ ਹੈ। ਜਿਹੜਾ ਪਿਛਲੀ ਰਾਤ ਭਜਨ ਕਰਦਾ ਉਹਨੂੰ ਫਲ ਲੱਗਦੇ ਹਨ।
ਜੋ ਜਾਗਨ ਲਹਨ ਸੇ,
ਪਹਿਲੀ ਰਾਤ ਜਿਹੜਾ ਪਹਿਰ ਚ ਉਮਰ ਚ ਭਜਨ ਕਰਨਾ ਹੈ ਉਹ ਸਤਸੰਗ ਜੀ ਫੁੱਲ ਦੀ ਨੀ ਆਈ, ਸੁਭ ਗੁਣ ਧਰਮ ਰੂਪੀ ਫੁੱਲ ਉਹਨਾਂ ਨੂੰ ਆ ਜਾਂਦੇ ਹੈ। ਜਿਹੜੇ ਪਿਛਲੇ ਪਹਿਰ ਉਮਰ ਵਿੱਚ ਭਜਨ ਕਰਦੇ ਹੈ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਲੱਗ ਜਾਂਦਾ ਹੈ। ਜੋ
ਜਾਗਨ ਲਹਨ ਸੇ,
ਜਿਹੜੇ ਜਾਗਦੇ ਉਹ ਪਰਮੇਸ਼ਰ ਦੇ ਪਾਸੋਂ ਇਹ ਦਾਤਾਂ ਲੈਂਦੇ ਹਨ।
ਸਾਈ ਕੰਨੋ ਦਾ,
ਸਾਈ ਦੇ ਕੰਨੋ ਪਾਸੋਂ ਇਹ ਦਾਤਾਂ ਪ੍ਰਾਪਤ ਕਰਦੇ ਪਰਮੇਸ਼ਰ ਦੇ ਪਾਸੋਂ, ਬ੍ਰਹਮ ਗਿਆਨ ਦੀਆਂ ਤੇ ਧਰਮ ਦੀਆਂ।
ਦਾਤੀ ਸਾਹਿਬ ਸੰਧੀਆ,
ਸਤਿਗੁਰੂ ਜੀ ਕਹਿੰਦੇ ਫਕੀਰੋ ਇਹ ਤਾਂ ਦਾਤਾਂ ਸਾਹਿਬ ਅਕਾਲ ਪੁਰਖ ਵਾਹਿਗੁਰੂ ਦੀਆਂ ਹਨ।
ਕਿਆ ਚੱਲੈ ਤਿਸ ਨਾਲ,
ਉਹਦੇ ਨਾਲ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਹੈ।
ਇੱਕ ਜਾਗੰਦੇ ਨਾ ਲਹਿਣ,
ਇੱਕ ਜਾਗਦੇ ਦੇਖ ਲੋ ਲੈ ਨੀ ਸਕਦੇ ਦਾਤ ਨੂੰ।
ਇੱਕ ਨਾ ਸੁੱਤਿਆਂ ਦੇ,
ਇੱਕ ਨਾ ਨੂੰ ਸੁੱਤਿਆਂ ਨੂੰ ਉਠਾ ਕੇ ਦੇਣੇ ਤੇ ਸਿੱਖਾਂ ਨੂੰ ਪ੍ਰਸ਼ਨ ਕੀਤੇ ਸੀ ਸ੍ਰੀ ਗੁਰੂ ਅਰਜਨ ਦੇਵ ਦੇ ਪਾਸ ਕੇ, ਮਹਾਰਾਜ ਇਹ ਮਾਰਨ ਕਿਹਾ ਸੁੱਤਿਆਂ ਨੂੰ ਉਠਾ ਦਿੰਦਾ ਹੈ, ਤਾਂ ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਦਿੱਤੇ ਹਨ ਇੱਥੇ ਕਿ ਭਾਈ ਇਹ ਗੱਲ ਹੈ, ਇਹ ਤਾਂ ਦਾਤਾਂ ਸਾਹਿਬ ਨਹੀਂ ਹੈ, ਇਹ ਨਾਲ ਨਹੀਂ ਚੱਲਦੀਆਂ। ਜਿਸ ਪ੍ਰਕਾਰ ਸਤਸੰਗ ਜੀ ਕੋਈ ਆਦਮੀ ਬਲੈਤ ਵਿੱਚ ਜਾਣ ਵਾਸਤੇ, ਜਹਾਜ਼ ਤੇ ਚੜ੍ਹਨ ਵਾਸਤੇ ਬੰਦਰਗਾਹ ਤੇ ਜਾ ਕੇ ਬੈਠ ਜਾਵੇ ਤੇ ਜਦੋਂ ਜਹਾਜ਼ ਆ ਜਾਵੇ ਉਹਦੇ ਵਿੱਚ ਚੜ੍ਹ ਕੇ ਉਹ ਬਹਿ ਜਾਵੇ ਤੇ ਬੈਠ ਕੇ ਵਿੱਚ ਜਹਾਜ਼ ਦੇ ਤੇ ਸੌਂ ਜਾਵੇ, ਤੇ ਜਿਸ ਵੇਲੇ ਵਪਾਰੀ ਹੋਰ ਹੁੰਦੇ ਆ ਜਿਹੜੇ ਉਹਨੂੰ ਸੁੱਤੇ ਨੂੰ ਜਗਾ ਕੇ ਵਿੱਚੇ ਹੀ ਵਪਾਰ ਕਰ ਲੈਂਦੇ ਆ, ਉਹ ਨਫ਼ਾ ਵਿੱਚੇ ਜਹਾਜ਼ ਦੇ ਸੁੱਤਾ ਪਿਆ ਉੱਠ ਕੇ ਲੈ ਲੈਂਦਾ। ਇਸੇ ਪ੍ਰਕਾਰ ਇੱਕ ਆਦਮੀ ਹੁੰਦੇ ਆ, ਉਹ ਜਾਗਦੇ ਰਹਿੰਦੇ ਆ, ਉਹ ਕਹਿੰਦੇ ਜਦੋਂ ਜਹਾਜ਼ ਤੁਰੂ ਉਦੋਂ ਚੜਾਂਗੇ, ਹਾਲ ਫਿਰ ਤੁਰ ਲਈਏ, ਤੇ ਉਹ ਕਿਸੇ ਖਿਆਲ ਚ ਪਰਚ ਜਾਂਦੇ ਆ ਤੇ ਜਹਾਜ਼ ਦੇ ਵੇਲੇ ਜੋ ਬਿਗਲ ਵੱਜਦਾ ਹੈ ਉਹ ਸੁਣਦੇ ਹੀ ਨਹੀਂ, ਨਾ ਸੁਣਨ ਤੋਂ ਕਿਸੇ ਖਿਆਲ ਚ ਪਰਚਿਆਂ ਦੇ ਜਹਾਜ਼ ਤੁਰ ਜਾਂਦਾ ਹੈ, ਫਿਰ ਚੋਰ ਡਾਕੂ ਆ ਕੇ ਉਹਨੂੰ ਘਾਟ ਤੋਂ ਹੀ ਲੁੱਟ ਲਿਜਾਂਦੇ ਹੈ। ਇਸੇ ਪ੍ਰਕਾਰ ਸਮਝ ਲਓ,
ਇੱਕ ਜਾਗੰਦੇ
ਦਾਤੀ ਸਾਹਿਬ ਸੰਨੀਏ, ਦਾਤਾਂ ਜਿਹੜੀਆਂ ਮਾਲਕ ਦੀਆਂ ਹਨ,
ਕਿਆ ਚੱਲੈ ਤਿਸ ਨਾਲ,
ਉਹਦੇ ਨਾਲ ਕੀ ਕਿਸੇ ਦਾ ਜ਼ੋਰ ਚੱਲ ਸਕਦਾ ਹੈ।
ਇੱਕ ਜਾਗੰਦੇ ਨਾ ਲੈ,
ਇੱਕ ਜਾਗਦੇ ਜਿਹੜੇ ਆਦਮੀ ਉਹ ਲੈ ਨਹੀਂ ਸਕਦੇ।
ਇੱਕ ਨਾ ਸੁੱਤਿਆਂ ਦੇ ਉਠਾ,
ਜਦੋਂ ਇੱਥੇ ਭਾਵੇਂ ਕਥਾ ਕੀਰਤਨ ਸੁੱਤਾ ਪਿਆ ਆਦਮੀ ਇੱਕ, ਤੇ ਜਿਹੜੇ ਬਾਹਰ ਤੁਰੇ ਫਿਰਦੇ ਜਾਗਦੇ ਉਹ ਕੜਾਹ ਪ੍ਰਸ਼ਾਦ ਜਦੋਂ ਭਾਈ ਸਾਹਿਬ ਵਰਤਾਉਂਦੇ ਉਹ ਲੈ ਨਹੀਂ ਸਕਦੇ, ਤੇ ਇੱਥੇ ਜਿਹੜੇ ਬੈਠੇ ਭਾਈ ਕੜਾਹ ਪ੍ਰਸ਼ਾਦ ਆ ਛਾਂਦਾ ਲੈ ਅੱਖਾਂ ਖੋਲ ਉਹਨੂੰ ਸੁੱਤਿਆਂ ਨੂੰ ਉਠਾ ਕੇ ਮਿਲ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਵਾਹਿਗੁਰੂ ਦੀਆਂ ਦਾਤਾਂ ਹਨ, ਸੰਗਤ ਦੇ ਵਿੱਚ ਆਲਸੀ ਆਦਮੀ ਨੂੰ ਵੀ ਦਾਤ ਮਿਲ ਜਾਂਦੀ ਹੈ, ਸੋ ਇਹ ਕਹਿੰਦੇ ਹਨ। ਇਸੇ ਪ੍ਰਕਾਰ
ਦਾਤੀ ਸਾਹਿਬ ਸੰਧੀ,
ਇੱਦਾਂ ਦਾਤਾਂ ਬ੍ਰਹਮ ਗਿਆਨ ਦੀਆਂ, ਸਾਹਿਬ ਅਕਾਲ ਪੁਰਖ ਦੀਆਂ ਹਨ।
ਕਿਆ ਚੱਲੈ ਤਿਸ
ਨਾਲ, ਕਿਸੇ ਦਾ ਕੀ ਜ਼ੋਰ ਚੱਲ ਸਕਦਾ, ਕੀ ਵਾਹ ਚੱਲ ਸਕਦੀ ਹੈ।
ਇੱਕ ਜਾਗੰਦੇ ਨਾ ਲਹਿਣ,
ਇੱਕ ਜਾਗਦੇ ਪੜ੍ਹੇ ਲਿਖੇ ਜਿਹੜੇ ਦਿਮਾਗ ਵਾਲੇ ਆਪ ਨੂੰ ਕਹਾਉਂਦੇ ਆ, ਉਹ ਕਹਿੰਦੇ ਰੋਜ਼ ਅਸੀਂ ਕਥਾ ਵੀ ਕਰਨ ਜਾਣਦੇ ਹਾਂ, ਕੀਰਤਨ ਵੀ ਕਰਨ ਜਾਣਦੇ ਹਾਂ, ਸੰਗਤ ਦੇ ਵਕਤ ਆਉਂਦੇ ਨਹੀਂ, ਬਾਹਰ ਜਾਗਦੇ ਤੁਰੇ ਫਿਰਦੇ ਰਹਿੰਦੇ, ਆਪ ਨੂੰ ਗਿਆਨਵਾਨ ਕਹਾਉਂਦੇ ਹੈ, ਜਾਗਦੇ ਕਹਾਉਂਦੇ ਹੈ, ਸੰਗਤ ਵਿੱਚ ਜਦੋਂ ਦਾਤ ਮਿਲਦੀ ਉਹ ਲੈ ਨਹੀਂ ਸਕਦੇ ਹਨ।
ਇੱਕ ਨਾ ਸੁੱਤਿਆਂ ਦੇ,
ਇੱਕ ਜਿਹੜੇ ਅਨਪੜ੍ਹ ਹੁੰਦੇ ਆ ਵਿਚਾਰੇ, ਉਹ ਕਹਿੰਦੇ ਅਸੀਂ ਤਾਂ ਅਵਿਦਿਆ ਹੀ ਨੀਂਦ ਸੁੱਤੇ ਪਏ ਹੈ, ਉਹਨਾਂ ਨੂੰ ਮਹਾਤਮਾ ਤਰਸ ਕਰਕੇ ਉਠਾਲ ਕੇ ਵਿਦਿਆ ਨੀਂਦ ਚੋਂ ਬਖਸ਼ਿਸ਼ ਕਰ ਦਿੰਦੇ ਆ ਬ੍ਰਹਮ ਗਿਆਨ ਦੀ। ਇਸ ਪ੍ਰਕਾਰ ਇਹ ਦਾਤਾਂ ਹੈ ਵਾਹਿਗੁਰੂ ਦੀਆਂ, ਕਿਸੇ ਦਾ ਜਿਵੇਂ ਜਹਾਜ਼ ਦੇ ਕੇ ਚੜ੍ਹਨਾ, ਜਿਵੇਂ ਕੜਾਹ ਪ੍ਰਸ਼ਾਦ ਦਾ ਮਿਲਣਾ, ਤੇ ਜਿਵੇਂ ਸਾਧ ਸੰਗਤ ਜੀ, ਇਸੇ ਪ੍ਰਕਾਰ ਬੜੇ ਪੜ੍ਹੇ ਲਿਖੇ ਆਦਮੀਆਂ ਨੇ ਸੰਗਤ ਨਾ ਕਰਨੀ, ਉਹ ਖਾਲੀ ਰਹਿ ਜਾਣਾ, ਇਹ ਤਰੀਕੇ ਤਿੰਨੇ ਸਮਝਣੇ। ਇਸੇ ਪ੍ਰਕਾਰ ਹੋਰ ਸਮਝੋ
ਦਾਤੀ ਸਾਹਿਬ ਸੰਧੀਆਂ,
ਇਹ ਦਾਤਾ ਸਾਹਿਬ ਅਕਾਲ ਪੁਰਖ ਦੀਆਂ ਹਨ ਸਾਰੀਆਂ।
ਕਿਆ ਚੱਲੇ ਤਿਸ ਨਾਲ,
ਉਸ ਦੇ ਨਾਲ ਕੀ ਚਾਹੀਦਾ? ਉਹਦੀ ਆਗਿਆ ਨਾਲ ਚੱਲਣਾ ਚਾਹੀਦਾ ਹੈ, ਵਾਹਿਗੁਰੂ ਦੇ ਭਾਣੇ ਚੱਲਣਾ ਚਾਹੀਦਾ ਰਜਾ ਵਿੱਚ।
ਇੱਕ ਜਾਗੰਦੇ ਨਾ ਲਹਿਣ,
ਇੱਕ ਜਾਗਦੇ ਜਿਹੜੇ ਲੈ ਲੈਣ ਨਾਲ ਹਨ, ਉਹ ਤਾਂ ਮਿਲੇ ਰਹਿੰਦੇ ਹਨ, ਪਾਠ ਨੀ ਨਾਲ ਹਨ ਕਰਨ, ਅਰਥ ਵਾਸਤੇ ਕੀਤਾ ਹੈ। ਇੱਕ ਜਾਗਦੇ ਗਿਆਨਵਾਨ ਮਹਾਰਾਜ ਦੇ ਨਾਲ ਮਿਲੇ ਹੋਏ ਹਨ।
ਇੱਕ ਨਾ ਸੁਤਿਆ ਦੇ,
ਇੱਕ ਜਿਹੜੇ ਜਗਿਆਸੂ ਵਿਦਿਆ ਨੀ ਸੁੱਤੇ ਪਏ, ਉਹਨਾਂ ਨੂੰ ਵੀ ਉਠਾਲ ਕੇ ਬਖਸ਼ਿਸ਼ ਕਰ ਦਿੰਦੇ ਹੈ। ਕਿਉਂ? ਦਾਤਾ ਸਾਹਿਬ ਸੰਗੇ ਜੀ ਵਾਹਿਗੁਰੂ ਦੇ ਦਰੋਂ ਪ੍ਰਾਪਤ ਹੋ ਜਾਂਦੀਆਂ ਹਨ।
ਦਾਤੀ ਸਾਹਿਬ ਸੰਧੀਆ, ਕਿਆ ਚੱਲੇ ਜਿਸ ਨਾਲ,
ਇੱਕ ਜਾਗੰਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਵਾਹਿਗੁਰੂ ਜੀ ਕਾ ਖਾਲਸਾ।